ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਨਾਮ ਵਾਹਿਗੁਰੂ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨੇਹੋ ਕੂੜਾ ਲਾਇਓ ਕਸੁੰਭ ਰੰਗਾਨਾ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨੇਹੋ ਕੂੜਾ ਲਾਇਓ ਕਸੁੰਭ ਰੰਗਾਨਾ ਕੂੜੀ ਦੇਖ ਭੁੱਲੋ ਅੱਡ ਲਹਿ ਨਾ ਮੁੱਲੋ ਗੋਵਿੰਦ ਨਾਮ ਮਜੀਠਾ ਥੀ ਵਹਿ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨਿੱਧ ਰਾਖ ਲਾਜ ਭਗਤਾਨਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨਿੱਧ ਰਾਖ ਲਾਜ ਭਗਤਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏ ਮਾਨ ਦੇਸ਼ ਵਿਦੇਸ਼ ਦੇ ਅੰਦਰ ਜੋ ਅੱਜ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਉਸ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਸਮੁੱਚੀ ਕਾਇਨਾਤ ਧਿਆਨ ਧਰ ਰਹੀ ਹੈ ਸ਼ਬਦ ਗੁਰੂ ਦਾ। ਆਓ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਮਾਨਵਤਾ ਦੀ ਅਗਵਾਈ ਕੀਤੀ ਹੈ ਸ਼ਬਦ ਸ਼ੰਤ ਰੂਪ ਵਿੱਚ ਆਇਆ ਹੈ ਲੰਬੇਰਾ ਹੋਣ ਕਰਕੇ ਆਓ ਪਹਿਲਾਂ ਪਾਵਨ ਮੰਗਲਾਚਰਨ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਪਹਿਲਾ।
ਅੱਜ ਦਾ ਪਾਵਨ ਮੁੱਖ ਵਾਕ ਸੂਹੀ ਰਾਗ ਦੇ ਵਿੱਚ ਸੁਭਾਈਮਾਨ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 777 'ਤੇ ਸ਼ੋਭਾ ਪਾ ਰਿਹਾ ਹੈ ਅਤੇ ਬਾਣੀ ਹੈ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਘਰ ਪਹਿਲਾ। ਪਹਿਲੇ ਘਰ ਦੇ ਵਿੱਚ ਗਾਉਣ ਦੀ ਤਾਕੀਦ ਕੀਤੀ ਹੋਈ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੰਖੇਪ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਮੰਗਲਾਚਰਨ ਅੰਕਿਤ ਕੀਤਾ ਹੈ ਕਿ ਪਰਮਾਤਮਾ ਇੱਕ ਹੈ। ਓਅੰਕਾਰ ਉਸਦਾ ਪਸਾਰਾ ਸਾਰੇ ਜਗਤ ਵਿੱਚ ਹੈ। ਸਤਿਗੁਰ ਪ੍ਰਸਾਦ ਅਜਿਹਾ ਪਰਮਾਤਮਾ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ।
ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ।
ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੀ ਆਰੰਭਤਾ ਕੀਤੀ ਹੈ ਸੁਣ ਬਾਵਰੇ। ਐ ਬਾਵਰੇ, ਐ ਕਮਲੇ, ਐ ਝੱਲੇ ਮਨੁੱਖ ਸੁਣ। ਕੀ ਸੁਣ? ਤੂੰ ਕਾਏ ਦੇਖ ਭੁਲਾਨਾ, ਤੂੰ ਮਾਇਆ ਨੂੰ ਦੇਖ ਕੇ ਕਿਉਂ ਭੁੱਲ ਗਿਆ ਹੈ? ਮਾਇਆ ਦੇ ਵਿੱਚ ਹੀ ਆਪਣਾ ਮਨ ਖਚਿਤ ਕਰ ਲਿਆ ਹੈ। ਮਾਇਆ ਕਮਾਉਣੀ ਚੰਗੀ ਗੱਲ ਹੈ, ਪਰ ਮਾਇਆ ਦੇ ਵਿੱਚ ਖਚਿਤ ਹੋ ਕੇ ਪਰਮਾਤਮਾ ਹੀ ਭੁਲਾ ਦੇਣਾ, ਵਾਹਿਗੁਰੂ ਹੀ ਯਾਦ ਨਾ ਆਵੇ, ਇਹ ਤਾਂ ਕਮਲੇਪਨ ਦੀ ਨਿਸ਼ਾਨੀ ਹੈ, ਪਾਗਲਪਨ ਦੀ ਨਿਸ਼ਾਨੀ ਹੈ। ਸਤ ਸੰਗਤ ਜੀ, ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਸਮੁੱਚੇ ਸੰਸਾਰ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਨੇ, ਅਤੇ ਕੱਲ੍ਹ ਨੂੰ ਉਹਨਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਵੀ ਹੈ। ਉਹਨਾਂ ਨੇ ਸਾਨੂੰ ਸਮਝਾਇਆ ਕਿ ਇਹ ਮਨੁੱਖ ਤੂੰ ਸੰਸਾਰ ਵਿੱਚ ਆਇਆ ਕਿਸ ਵਾਸਤੇ ਸੀ। ਰੋਜ਼ਾਨਾ ਆਪਾਂ ਸਤਿਗੁਰ ਦੀ ਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ ਕਿ ਅਸੀਂ ਸੰਸਾਰ ਦੇ ਵਿੱਚ ਕਿਉਂ ਆਏ ਹਾਂ। ਜਪਜੀ ਸਾਹਿਬ ਬਾਣੀ ਦੇ 5 ਖੰਡ ਨੇ ਅਤੇ ਪਹਿਲੇ ਖੰਡ ਦੇ ਵਿੱਚ ਪਰਮਾਤਮਾ ਦੀ ਕਾਇਨਾਤ ਬਾਰੇ ਗੁਰੂ ਨਾਨਕ ਸਾਹਿਬ ਜੀ ਦੱਸਦਿਆਂ ਹੋਇਆਂ ਕਹਿੰਦੇ ਨੇ, ਸਮਝਾਉਂਦੇ ਨੇ ਕਿ ਪਰਮਾਤਮਾ ਨੇ ਇਹ ਰਾਤਾਂ, ਰੁੱਤਾਂ, ਵਾਰ, ਮਹੀਨੇ, ਤਰੀਕਾਂ ਕਿਉਂ ਬਣਾਈਆਂ, ਕਿਸ ਵਾਸਤੇ ਬਣਾਈਆਂ। ਆਪਾਂ ਇਹ ਸਿੱਖਿਆ ਰੋਜ਼ ਪੜ੍ਹਦੇ ਅਤੇ ਵਿਚਾਰਦੇ ਹਾਂ ਕਿ ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ, ਧਰਮਸ਼ਾਲ। ਇਹ ਧਰਤੀ ਪਰਮਾਤਮਾ ਨੇ ਧਰਮ ਨੂੰ ਕਮਾਉਣ ਵਾਸਤੇ ਬਣਾਈ ਸੀ, ਨੇਕ ਇਨਸਾਨ ਬਣਨ ਵਾਸਤੇ ਬਣਾਈ ਸੀ, ਚੰਗੇ ਕਰਮ ਕਰਨ ਵਾਸਤੇ ਬਣਾਈ ਸੀ। ਇਹ ਧਰਤੀ ਪਰਮਾਤਮਾ ਨੇ ਇਸ ਵਾਸਤੇ ਬਣਾਈ ਸੀ ਕਿ ਮਨੁੱਖ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਵੇ, ਲੀਨ ਹੋ ਜਾਵੇ। ਪਰ ਹੋਇਆ ਕਿ ਮਨੁੱਖ ਮਾਇਆ ਦੇ ਵਿੱਚ ਆ ਕੇ ਖਚਿਤ ਹੋ ਗਿਆ, ਭੁੱਲ ਗਿਆ ਜਿਹੜਾ ਇਹਦੇ ਜੀਵਨ ਦਾ ਪ੍ਰਯੋਜਨ ਸੀ, ਜਿਸ ਵਾਸਤੇ ਆਇਆ ਸੀ, ਉਹ ਗੱਲ ਭੁੱਲ ਗਈ। ਇਹਨੇ ਜੀਵਨ ਦਾ ਪ੍ਰਯੋਜਨ ਸਮਝ ਲਿਆ ਕਿ ਖਾਓ ਪੀਓ ਅਤੇ ਮੌਜ ਕਰੋ। ਖਾਣਾ ਪੀਣਾ ਜੀਵਨ ਦਾ ਪ੍ਰਯੋਜਨ ਮਨੁੱਖ ਨੇ ਸਮਝ ਲਿਆ, ਕਈ ਮਨੁੱਖਾਂ ਨੇ ਸਮਝ ਲਿਆ ਕਿ ਇਹ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ, ਅਗਲਾ ਕਿਹਨੇ ਵੇਖਿਆ ਹੈ, ਇਹ ਜਗਤੀ ਮਿੱਠਾ ਹੈ। ਅਤੇ ਜਿਹੜੇ ਅੰਗਰੇਜ਼ ਵੀਰ ਨੇ ਉਹ ਤਾਂ ਅਕਸਰ ਕਹਾਵਤ ਸੁਣਾਉਂਦੇ ਨੇ ਕਿ ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਅਤੇ ਮੌਜਾਂ ਮਾਣੋ। ਸੰਸਾਰ ਦੇ ਲੋਕਾਂ ਦਾ ਜੀਵਨ ਪ੍ਰਯੋਜਨ ਵੱਖ ਵੱਖ ਹੋਵੇਗਾ, ਸੋਚਦੇ ਹੋਣਗੇ, ਪਰ ਜੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡਾ ਜੀਵਨ ਦਾ ਪ੍ਰਯੋਜਨ ਦੱਸਿਆ, ਮਨੋਰਥ ਦੱਸਿਆ, ਉਹ ਇਹ ਹੈ ਕਿ ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਤੈਨੂੰ ਮੌਕਾ ਮਿਲਿਆ, ਵਾਰੀ ਮਿਲੀ, ਇਸ ਕਰਕੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਗੱਲ ਨਾ ਭੁੱਲ ਜਾਣਾ, ਨਾਮ ਨਾ ਭੁੱਲ ਜਾਣਾ। ਅੱਜ ਦਾ ਮੁਬਾਰਕ ਬਚਨ ਸਾਨੂੰ ਸਮਝਾ ਰਿਹਾ ਹੈ, ਤੂੰ ਕਾਏ ਦੇਖ ਭੁਲਾਨਾ। ਗੁਰੂ ਸਾਹਿਬ ਬਾਣੀ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਸਾਡੇ ਜੀਵਨ ਦਾ ਪ੍ਰਯੋਜਨ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਨਾ। ਭਜੋ ਗੋਬਿੰਦ ਭੂਲ ਮਤ ਜਾਹੋ, ਇਹ ਗੱਲ ਨਾ ਭੁੱਲ ਜਾਣਾ। ਮਾਨਸ ਜਨਮ ਕਾ ਇਹੀ ਲਾਹੋ। ਅਤੇ ਜਿਹੜੇ ਕਹਿੰਦੇ ਨੇ ਹਾਲੀ ਖਾਣ ਪੀਣ ਦੀ ਉਮਰ ਹੈ, ਜਦੋਂ ਬਜ਼ੁਰਗ ਹੋ ਲਵਾਂਗੇ ਉਦੋਂ ਜਪ ਲਵਾਂਗੇ, ਸਤਿਗੁਰੂ ਜੀ ਸਮਝਾਉਂਦੇ ਨੇ, ਆਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਇਸ ਕਰਕੇ ਸੁਚੇਤ ਹੋ, ਸਾਵਧਾਨ ਹੋ, ਬੜਾ ਥੋੜ੍ਹਾ ਸਮਾਂ ਤੈਨੂੰ ਮਿਲਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਕਿ ਚੇਤਨਾ ਹੈ ਤੋ ਚੇਤ ਲੈ, ਨਿਫ ਦਿਨ ਮੈਂ ਪ੍ਰਾਣੀ, ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਮਨੁੱਖ ਸੋਚਦਾ ਹੈ ਕਿ ਮੇਰੀ ਉਮਰ ਵੱਡੀ ਹੋ ਰਹੀ ਹੈ, ਮੈਂ 15 ਸਾਲ ਦਾ ਹੋ ਗਿਆ, 20 ਸਾਲ ਦਾ ਹੋ ਗਿਆ, 50 ਸਾਲ ਦਾ ਹੋ ਗਿਆ, ਪਰ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਉਮਰ ਵੱਡੀ ਨਹੀਂ ਹੋ ਰਹੀ, ਉਮਰ ਘੱਟ ਰਹੀ ਹੈ। ਮੰਨ ਲਵੋ ਕਿਸੇ ਨੇ 50 ਸਾਲ ਜੀਣਾ ਸੀ, ਜਿਹੜਾ ਦਿਨ ਇੱਕ ਦਿਨ ਗੁਜ਼ਰ ਗਿਆ ਹੈ ਜ਼ਿੰਦਗੀ ਦੇ ਵਿੱਚੋਂ, ਉਹ ਦਿਨ ਵਧਿਆ ਨਹੀਂ ਹੈ, ਉਹ ਘਟਿਆ ਹੈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਬੜੇ ਪਿਆਰ ਦੇ ਨਾਲ ਕਿ ਜਨਨੀ ਜਾਣਤ ਹੈ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਕਿ ਦਿਨ ਦਿਨ ਅਵਧ ਘਟਤ ਹੈ। ਮਾਂ ਸਮਝਦੀ ਹੈ ਮੇਰਾ ਬੱਚਾ ਵੱਡਾ ਹੋ ਰਿਹਾ ਹੈ, ਵੱਡਾ ਹੋ ਰਿਹਾ ਹੈ, ਪਰ ਇਹ ਨਹੀਂ ਸਮਝਦੀ ਕਿ ਜਿਹੜਾ ਇੱਕ ਦਿਨ ਗੁਜ਼ਰ ਗਿਆ ਹੈ ਇਹਦੀ ਉਮਰ ਦੇ ਵਿੱਚੋਂ ਘਟ ਗਿਆ ਹੈ। ਸਤਿਗੁਰੂ ਜੀ ਸਮਝਾ ਰਹੇ ਨੇ, ਤੂੰ ਕਾਏ ਦੇਖ ਭੁਲਾਨਾ। ਸੰਸਾਰ ਦੇ ਵਿੱਚ ਮਾਇਆ ਵਿੱਚ ਖਚਤ ਹੋ ਕੇ ਤੈਨੂੰ ਪਰਮਾਤਮਾ ਕਿਉਂ ਭੁੱਲ ਗਿਆ, ਸਿਮਰਨ ਕਿਉਂ ਭੁੱਲ ਗਿਆ? ਤੂੰ ਜੀਵਨ ਦਾ ਪ੍ਰਯੋਜਨ ਬਣਾ ਲਿਆ ਕਿ ਮੈਂ ਬੈਂਕ ਬੈਲੈਂਸ ਵਧਾ ਲਵਾਂ, ਜ਼ਮੀਨ ਜਾਇਦਾਦ ਵਧਾ ਲਵਾਂ, ਕੋਠੀਆਂ ਬੰਗਲੇ ਮਹੱਲ ਉਸਾਰ ਲਵਾਂ, ਪਰ ਜਿਹੜਾ ਤੇਰਾ ਜੀਵਨ ਦਾ ਪ੍ਰਯੋਜਨ ਸੀ ਉਹ ਕਿਉਂ ਨਹੀਂ ਸਮਝਦਾ ਤੂੰ? ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਜੋ ਘਰ ਛੱਡ ਗਵਾਵਣਾ, ਜਿਹੜਾ ਘਰ ਤੂੰ ਛੱਡ ਜਾਣਾ ਹੈ, ਗਵਾ ਦੇਣਾ ਹੈ, ਤਿਸ ਲੱਗਾ ਮਨ ਮਾਹੇ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੇ। ਜਿਹੜਾ ਘਰ ਤੂੰ ਛੱਡ ਜਾਣਾ ਹੈ, ਗਵਾ ਦੇਣਾ ਹੈ, ਸਾਰੀ ਉਮਰ ਉਹਨੂੰ ਬਣਾਉਣ 'ਤੇ ਲਾ ਦਿੱਤੀ, ਸਵਾਰਨ 'ਤੇ ਲਾ ਦਿੱਤੀ। ਸਤਿਗੁਰੂ ਜੀ ਸੁਚੇਤ ਕਰਦੇ ਨੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੇ। ਕਦੀ ਉਹਦੀ ਵੀ ਚਿੰਤਾ ਕੀਤੀ ਹੈ ਕਿ ਅਗਲੇ ਜਹਾਨ ਵਿੱਚ ਕੀ ਵਰਤਣਾ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਸੰਗਤਾਂ ਕੱਲ੍ਹ ਨੂੰ ਮਨਾਉਣਗੀਆਂ, ਜਦੋਂ ਜਗਤ ਦਾ ਉਧਾਰ ਕਰਦਿਆਂ ਕਰਦਿਆਂ, ਦੇਖੋ ਇਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਦਰ ਦਇਆ ਆਈ। ਜਦੋਂ ਗੁਰੂ ਨਾਨਕ ਸਾਹਿਬ ਨੇ ਸੰਸਾਰ 'ਤੇ ਝਾਤੀ ਮਾਰੀ ਹੈ, ਅਤੇ ਉਹਨਾਂ ਨੂੰ ਸਾਰਾ ਸੰਸਾਰ ਸੜਦਾ ਹੋਇਆ ਦਿਖਾਈ ਪ੍ਰਤੀਤ ਹੋਇਆ। ਕਿਹਦੇ ਵਿੱਚ? ਜਾਤ ਪਾਤ ਦੇ ਹੰਕਾਰ ਦੇ ਵਿੱਚ, ਊਚ ਨੀਚ ਦੇ ਵਿਤਕਰੇ ਦੇ ਵਿੱਚ, ਅਮੀਰ ਗਰੀਬ ਦੇ ਵਿਤਕਰੇ ਦੇ ਵਿੱਚ, ਰੰਗ ਨਸਲ ਦੇ ਭੇਦ ਦੇ ਵਿੱਚ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ। ਗੁਰੂ ਨਾਨਕ ਸਾਹਿਬ ਜੀ ਨੂੰ ਸਾਰੀ ਜਗਤ ਲੁਕਾਈ ਹੈ ਹੈ ਕਰਦੀ ਕੁਰਲਾਟ ਮਚਾਉਂਦੀ ਪ੍ਰਤੀਤ ਹੋਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਨ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਜੀ ਸੋਧਨ ਵਾਸਤੇ, ਜਗਤ ਨੂੰ ਸੁਧਾਰਨ ਵਾਸਤੇ ਚੱਲ ਪਏ। ਸਾਧ ਸੰਗਤ ਜੀ, ਸਤਿਗੁਰੂ ਤੋਂ ਸਦਕੇ ਜਾਈਏ, ਸੰਸਾਰ ਦੇ ਮਹਾਂਪੁਰਖਾਂ ਦੇ ਵਿੱਚੋਂ ਕੇਵਲ ਅਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਐਸੇ ਨੇ ਜਿਨ੍ਹਾਂ ਨੇ ਸੰਸਾਰ ਦਾ ਉਧਾਰ ਕਰਨ ਵਾਸਤੇ ਜਿਹੜੀ ਪੈਦਲ ਯਾਤਰਾ ਕੀਤੀ ਹੈ, ਉਹ 39,000 ਮੀਲ ਕੇਂਦਰੀ ਸਿੱਖ ਅਜਾਇਬ ਘਰ ਨਾਲ ਹੀ ਬਣਿਆ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ। ਮੈਂ ਬੇਨਤੀ ਕਰਾਂਗਾ ਦੇਸ਼ ਵਿਦੇਸ਼ ਦੀ ਸੰਗਤ ਨੂੰ ਕਿ ਜ਼ਰੂਰ ਦੇਖਿਆ ਕਰੋ ਕੇਂਦਰੀ ਸਿੱਖ ਅਜਾਇਬ ਘਰ। ਗੁਰੂ ਨਾਨਕ ਸਾਹਿਬ ਜੀ ਦੇ ਥੱਲੇ ਲਿਖਿਆ ਹੈ ਤਸਵੀਰ ਦੇ ਥੱਲੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਉਧਾਰਨ ਦੇ ਵਾਸਤੇ 39,000 ਮੀਲ ਪੈਦਲ ਸਫ਼ਰ ਤੈਅ ਕੀਤਾ। ਮੀਲ ਜਿਹੜਾ ਹੈ ਕਿਲੋਮੀਟਰ ਨਾਲੋਂ ਵੱਡਾ ਹੁੰਦਾ ਹੈ। ਜੇਕਰ ਅੱਜ ਗੁਣਾ ਕਰਾਂਗੇ ਤਾਂ ਕੋਈ 60,000 ਕਿਲੋਮੀਟਰ ਬਣਦੇ ਨੇ ਜਿਹੜੇ ਸਤਿਗੁਰੂ ਜੀ ਨੇ ਜਗਤ ਨੂੰ ਉਧਾਰਨ ਵਾਸਤੇ ਪੈਦਲ ਯਾਤਰਾ ਕੀਤੀ। ਸਤਿਗੁਰ ਦੇ ਅੰਦਰ ਦਇਆ ਆਈ ਕਿ ਜਿਹੜੇ ਸੰਸਾਰ ਦੇ ਪ੍ਰਾਣੀ ਨੇ, ਭੁੱਲੇ ਨੇ, ਭਟਕੇ ਨੇ, ਉਹਨਾਂ ਨੂੰ ਮਾਰਗ 'ਤੇ ਪਾਉਣਾ ਹੈ। ਕਿਉਂਕਿ ਗੁਰੂ ਦਾ ਇਹ ਕਾਰਜ ਹੋਇਆ ਕਰਦਾ ਹੈ ਕਿ ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜਦੋਂ ਯਾਤਰਾ ਆਰੰਭ ਹੋਈ ਸੁਲਤਾਨਪੁਰ ਲੋਧੀ ਤੋਂ, ਚੱਲਦਿਆਂ ਚੱਲਦਿਆਂ ਸਤਿਗੁਰੂ ਜੀ ਲਾਹੌਰ ਪਹੁੰਚੇ। ਲਾਹੌਰ ਸ਼ਹਿਰ ਦੇ ਅੰਦਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਨੇ ਅਤੇ ਆਪਣੇ ਨੇਮ ਦੇ ਅਨੁਸਾਰ ਬਾਣੀ ਦਾ ਕੀਰਤਨ ਕਰਨ ਲੱਗ ਪਏ। ਪਰ ਸ਼ਹਿਰ ਦੇ ਅੰਦਰ ਗਾਈਆਂ ਨੂੰ ਵੱਢਿਆ ਜਾ ਰਿਹਾ ਹੈ, ਬੱਕਰਿਆਂ ਨੂੰ ਕੱਟਿਆ ਜਾ ਰਿਹਾ ਹੈ, ਕੁਰਲਾਟ ਮੱਚੀ ਹੋਈ ਹੈ। ਸਤਿਗੁਰੂ ਜੀ ਨੇ ਸਾਰਾ ਵਾਤਾਵਰਨ ਵੇਖ ਕੇ ਸ਼ਬਦ ਉਚਾਰਨ ਕੀਤਾ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਕਿ ਇਹ ਤਾਂ ਸਮਾਂ ਸੀ ਸਿਮਰਨ ਕਰਨ ਦਾ, ਅੰਮ੍ਰਿਤ ਵੇਲਾ ਬੰਦਗੀ ਕਰਨ ਦਾ। ਪਰ ਬੰਦਗੀ ਨਾਲੋਂ ਟੁੱਟ ਕੇ ਮਨੁੱਖ ਜਾਨਵਰਾਂ ਦਾ ਕਤਲ ਕਰ ਰਹੇ ਨੇ, ਮਾਰ ਰਹੇ ਨੇ, ਇਹ ਤਾਂ ਜ਼ਹਿਰ ਕਹਿਰ ਵਾਲੀ ਗੱਲ ਹੈ। ਖੈਰ, ਸਤਿਗੁਰੂ ਜੀ ਨੂੰ ਉੱਥੇ ਇੱਕ ਅਮੀਰ ਆਦਮੀ, ਜਿਹਦਾ ਨਾਮ ਇਤਿਹਾਸ ਨੇ ਦੱਸਿਆ ਹੈ ਦੁਨੀ ਚੰਦ, ਮਿਲਿਆ। ਮਾਇਆ ਦੇ ਵਿੱਚ ਇੰਨਾ ਮਸਤ ਹੈ, ਸਤਿਗੁਰੂ ਜੀ ਨੂੰ ਉਸ ਨੂੰ ਸਮਝਾਉਣ ਵਾਸਤੇ, ਮਾਇਆ ਦੀ ਗੂੜੀ ਨੀਂਦ ਵਿੱਚੋਂ ਬਾਹਰ ਕੱਢਣ ਵਾਸਤੇ ਇਤਿਹਾਸ ਕਹਿੰਦਾ ਹੈ, ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਕਿ ਇੱਕ ਸੂਈ ਦਿੱਤੀ, ਕਹਿਣ ਲੱਗੇ ਦੁਨੀ ਚੰਦ ਤੇਰੇ ਕੋਲੋਂ ਅਗਲੇ ਜਹਾਨ ਵਿੱਚ ਲੈ ਲਵਾਂਗੇ ਸੂਈ। ਦੇਖੋ ਮਾਇਆ ਦੇ ਵਿੱਚ ਕਿੱਡਾ ਬੌਰਾ ਹੋਇਆ ਪਿਆ ਹੈ, ਕਮਲਾ ਹੋਇਆ ਪਿਆ ਹੈ। ਸੂਈ ਰੱਖ ਲਈ, ਘਰੇ ਲੈ ਗਿਆ, ਕਹਿਣ ਲੱਗਾ ਭਾਗਾਂ ਵਾਲੀਏ, ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਸੂਈ ਦਿੱਤੀ ਹੈ, ਸੰਭਾਲ ਕੇ ਰੱਖ। ਸਤਿਗੁਰੂ ਜੀ ਕਹਿੰਦੇ ਸਨ ਅਗਲੇ ਜਹਾਨ ਵਿੱਚ ਲੈਣੀ ਹੈ। ਘਰ ਵਾਲੀ ਨੇਕ ਸੀ, ਸਿਆਣੀ ਸੀ, ਕਹਿਣ ਲੱਗੀ ਕਿ ਅਗਲੇ ਜਹਾਨ ਦੇ ਵਿੱਚ ਤਾਂ ਤੇਰਾ ਇਹ ਸਰੀਰ ਵੀ ਨਾਲ ਨਹੀਂ ਜਾਣਾ, ਸੂਈ ਕਿੱਥੋਂ ਜਾਏਗੀ। ਵਾਪਸ ਮੁੜਿਆ, ਮਾਇਆ ਦੀ ਗੂੜੀ ਨੀਂਦ ਵਿੱਚੋਂ ਜਾਗਿਆ, गुरु नानक साहब जी ने समझाया कि जिहड़ी ए पाप कर्म कर करके माया जोड़ी है दुनी चंद ये तेरे नाल नहीं जानी, नाल की जाना है जो सतगुरु जी सानू रोजाना सिक्ख्या देंदे ने कि जिन्नी नाम त्याया गए मशक्कत काल नानक ते मुखुजले केती छुट्टी नाल, नाम ने नाल जाना है। तो सतगुरु जी अज भी सानू समझा रहे ने कि क्यों माया दी गूढ़ी नींद विच सुते पए हाँ, जागीए सुचेत होइए।
सुन बावरे नेहो कूड़ा लायो उसंब रंगाना।
ऐ बावरे ऐ कमले तू प्यार लाया है, कूड़ा प्यार लाया है, किहदे नाल? कुसंब दे नाल, माया दे नाल। जिहड़ा कुसंब दा रंग है ये कच्चा है, छेती ही लथ जांदा है, पर जिहड़ा मजीठ दा रंग है ये रंग बड़ा पक्का है, जिन्ना यतन करिए उतरदा नहीं। जिहड़ा संसार दा रंग है सतगुरु जी दी बाणी दे मुताबक जैसा रंग कुसंब का तैसो ये संसार, पर मेरे रमैये रंग मजीठ का कह रविदास चमार। परमात्मा दा नाम रंग मजीठ रंग है जिहड़ा उतरदा नहीं, जिहड़ा मैला नहीं हुंदा, जिहड़ा फिक्का नहीं हुंदा। जिन्हां नूं नाम दा रंग चढ़िया वह रंग कदी उतरदा नहीं, जिहदे बारे असीं सुणदे हाँ ना मैला ना धुंधला ना भगवा ना कच, नानक लालो लाल है सच्चे रता सच। तो सतगुरु जी समझा रहे हन
कूड़ी देख पुल्लो अड लहना मुल्लो गोविंद नाम मजीठा।
इस कूड़ी माया नूं देख के भुल गया है, इहदा ते कौड़ी भी मुल नहीं है, अड लहे ना मुल्लो। इस करके की कर परमात्मा दे मजीठ रंग दे विच नाम दे विच सुरत नूं जोड़।
थी वह लाला अत गुलाला शब्द चीन गुर मीठा।
गुरु दा शब्द बड़ा मिठा है, शब्द चीन गुर मीठा, शब्द नूं पछाण। जिन्हां नूं गुरु दा शब्द मिठा लगन लग पिया उन्हां दी हालात है कि शब्द लगो गुर मीठा। जिन्हां नूं गुरु दा शब्द मिठा लगन लग पिया वो गुलाल गूढ़े रंग दे विच रंगे गए, उन्हां ने नाम नूं अपने जीवन दा आधार बना लिया। नाम तो बगैर वो नहीं रह सकते। उन्हां दी हालात है कि आखां जीवां विसरै मर जाऊं। देखो इतिहास इस गल दे नाल भरिया पिया है, जिन्हां ने जीवन दे विच नाम नूं आधार बना लिया, बाणी नूं, उन्हां नूं तत्ती तवी उबलदी देग बलदी हुई अग और चलदा होया आरा नाम तो नहीं डुला सकिया। मजीठ रंग ऐसा चढ़िया, इतिहास वर्णन करता है कि भाई मती दास जी की जपजी साहब नाल किन्नी प्रीति है। आम तौर पर असी लकड़ आरे नाल चीरी दी वेखदे हाँ, संसार दे विच अजिहा इतिहास नहीं मिलता कि किसी मनुख नूं आरे नाल चीरिया जांदा होवे। मैं ये दसन लई कि नाम दा रंग किवें मजीठ है, किवें पक्का है, उतरदा किवें नहीं। जदों भाई मती दास जी दे सिर दे उपर आरा चलिया, इतिहास विच बचन आउंदे ने कि दो उंगलां जद सीस विच आरे पाया चीर। भाई मती दास दे सिर दे विच आरे ने दो उंगलां जदों चीर पाया, मती दास जी बोलदे सुन काजी तर धीर। मती दास जी कहन लगे ऐ काजी हौसला कर, आरा हौली हौली चला। ध्यान करियो, भाई मती दास ने यह नहीं किया कि आरा ना चला, कहिंदे चला पर हौली चला। क्यों? कहिंदे मैं जपजी साहब आरंभ किया है, मेरा जपजी साहब का पाठ पूरा हो जाए। दो उंगलां जद सीस विच आरे पाया चीर, मती दास जी बोलदे सुन काजी तर धीर। रोम रोम विच मैंडड़े वस्या प्रीतम आप, आरा मैनू भौंदा ते धर्म छड़ना पाप। कहिंदे आरा मैनू चंगा लगता है, जे तू कहिंदा है मैं सिख धर्म त्याग के मुसलमान बन जावां, ये नहीं हो सकता, ये पाप कर्म है, मैं नहीं करांगा। आरा मैनू भौंदा ते धर्म छड़ना पाप, टुकड़े इस शरीर दे करो जे लख करोड़, तां भी धर्म ना छोड़सा दीन तेरा नहीं लोड़। ते अंतलियां पंगतियां ने आरा प्यारा लगत है, कारा करो बनाए सिर जाए तां जाए, मेरा सिखी सिदक ना जाए। सिर बेशक लग जावे, मेरा सिखी सिदक नहीं जाना चाहिदा। जिन्हां नूं नाम दा रंग चढ़िया, जिन्हां नूं मजीठ दा रंग चढ़िया, उन्हां दा ए जीवन है।
मिथिया मोहे मगन थी रहिया, झूठ संग लपटाना।
पर जिहड़े नासवंत पदार्थां नाल, मिथिया पदार्थां दे नाल मोह ला लैंदे ने, ते झूठ दे नाल ही लपाईमान हन।
नानक दीन सरण कृपा निद, राख लाज भगताना।
पहले बंद दे समाप्ति ते सतगुरु जी समझाउंदे ने कि नानक दीन, मैं आप जी दी शरण आया हाँ, दीन हाँ, आप जी कृपा करो, भगतों की लाज रखते आए हो, मेरी भी लाज रखो। आप जी बारे सुनिया है, हर युग युग भगतों पाया, पैज रखदा आया राम राजे, मेरी भी लाज रखो।
सुन बावरे सेव ठाकुर नाथ पराणा।
हुण दूसरे बंद विच सतगुरु जी समझा रहे ने कि करना की चाहिदा है, फिर करना की चाहिदा है। एक ठाकर दी पूजा करनी चाहिदी है, एक ठाकर नूं मनना चाहिदा है। पहली पावन पंक्ति आरंभ इत्थों हुंदी है कि सेव ठाकुर नाथ पुराना, उस दी सेवा कर जिहड़ा मालक है। जगत गुरु गुरु नानक साहब जी ने सानू यही गल समझाई है कि दूजे तीजे की पूजा करन दी लोड़ नहीं है। मड़ियां मसाणा कबरां जंडा पिपलां दी पूजा करन दी लोड़ नहीं है, केवल एक दी पूजा करिए। ये वचन सतगुरु जी ने सानू जपजी साहब दे विच समझा दिते कि गुरा एक देह बुझाई, सबना जियां का एक दाता, सो मैं विसर ना जाई। ये गुरु नानक साहब जी ने समझाए ने कि साहिब मेरा एको है, एको है भाई, एको है। उस मालक दी, उस अकाल पुरख वाहिगुरु दी सेवा करो।
सुन बावरे जो आया तिस जाना।
ऐ बावरे, ऐ कमले जीव, जिहड़ा जगत विच आया है उसने चले जाना है, इत्थे स्थिर कोई भी नहीं है, सारिया ने चले जाना है। पर मनुख भुल जाता है कि मैं स्थिर हाँ, मैं सदीवी हाँ। सतगुरु की बाणी सानू बार बार समझाती है कि फरीदा किथे तेंडे मापियां, जिनी तू जने ओ है, तै पासों ओए लद गए, तू अजे ना बतीन ओहे। तेरे मापे किथे ने, तेरे माता पिता किथे ने, तेरे वेखद्या वेखद्या वो जगत तो चले गए, तैनू हाली भी समझ नहीं आई कि मैं संसार ते नहीं रहना, चले जाना है। जो आया सो चल सी, सब कोई आई वारीए। ਜਿਹੜਾ ਵੀ ਜਗਤ ਵਿੱਚ ਪੈਦਾ ਹੋਇਆ ਹੈ ਉਹਨੇ ਚਲੇ ਜਾਣਾ ਹੈ, ਚਲੇ ਜਾਣਾ ਹੈ। ਉਮਰ ਬੜੀ ਥੋੜ੍ਹੀ ਹੈ, ਕੰਮ ਬੜਾ ਕਰਨਾ ਹੈ। ਇਸ ਕਰਕੇ ਢਿੱਲ ਨਾ ਕਰ, ਸਿਮਰਨ ਦੇ ਵਿੱਚ ਲੱਗ ਜਾ, ਆਪਣਾ ਜੀਵਨ ਸਵਾਰ ਲੈ।
ਨੇਹ ਚਲ ਹਬ ਵੈਸੀ ਸੁਣ ਪਰਦੇਸੀ, ਸੰਤ ਸੰਗ ਮਿਲ ਰਹੀ ਆ।
ਜਿਸ ਨੂੰ ਤੂੰ ਨਿਹਚਲ ਮੰਨ ਕੇ ਬੈਠਾ ਹੈ, ਇਹ ਸਾਰਾ ਸੰਸਾਰ, ਇਹ ਪਰਦੇਸੀ ਜੀਵ ਸੁਣ, ਇਹ ਨਿਹਚਲ ਨਹੀਂ ਹੈ, ਇਹ ਚਲਾਇਮਾਨ ਹੈ। ਇਸ ਕਰਕੇ ਕੀ ਕਰਨਾ ਚਾਹੀਦਾ ਹੈ? ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਸੰਤ ਸੰਗ ਮਿਲ ਰਹੀ ਹੈ। ਗੁਰੂ ਦੀ ਸੰਗਤ ਵਿੱਚ ਮਿਲ ਕੇ ਬੈਠੋ। ਜਦੋਂ ਸੰਗਤ ਵਿੱਚ ਆਵਾਂਗੇ ਤੇ ਜੀਵਨ ਸਵਰ ਜਾਵੇਗਾ, ਜੀਵਨ ਯਾਤਰਾ ਸਫਲ ਹੋ ਜਾਵੇਗੀ। ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਅਸੀਂ ਪਾਵਨ ਪ੍ਰਕਾਸ਼ ਦਿਹਾੜਾ ਗੁਰਪੁਰਬ ਮਨਾਉਣਾ ਹੈ, ਕਰਤਾਰਪੁਰ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਨੇ, ਇੱਕ ਅਜਿਹਾ ਮਾਇਆਧਾਰੀ ਆ ਗਿਆ ਕਰਤਾਰਪੁਰ ਵਿਖੇ, ਜਿਹੜਾ ਸਮਝਦਾ ਸੀ ਕਿ ਸੰਗਤ ਕਰਨੀ, ਗੁਰਦੁਆਰੇ ਜਾਣਾ, ਮੰਦਰ ਵਿੱਚ ਜਾਣਾ ਵਿਹਲੜਾਂ ਦਾ ਕੰਮ ਹੈ। ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੁੰਦਾ ਉਹ ਗੁਰਦੁਆਰੇ ਚਲੇ ਜਾਂਦੇ ਨੇ, ਸੰਗਤ ਵਿੱਚ ਚਲੇ ਜਾਂਦੇ ਨੇ। ਉਹਦੀ ਸੋਚ ਇਸ ਤਰ੍ਹਾਂ ਦੀ ਸੀ। ਸਤਿਗੁਰੂ ਜੀ ਨੂੰ ਪਤਾ ਲੱਗਿਆ ਕਿ ਜਿਹੜਾ ਇਹ ਜਗਿਆਸੂ ਆਇਆ ਹੈ, ਜਿਹੜਾ ਇਹ ਮਨੁੱਖ ਆਇਆ ਹੈ, ਇਹਦੀ ਸੋਚ ਇਸ ਤਰ੍ਹਾਂ ਦੀ ਹੈ। ਸਤਿਗੁਰੂ ਜੀ ਨੇ ਉਸ ਮਨੁੱਖ ਨੂੰ ਥੋੜ੍ਹੇ ਦਿਨ ਸੰਗਤ ਵਿੱਚ ਟਿਕਾ ਲਿਆ ਪ੍ਰੇਰਨਾ ਕਰਕੇ। ਇੱਕ ਹਫ਼ਤੇ ਦੀ ਸੰਗਤ ਤੋਂ ਬਾਅਦ ਸਤਿਗੁਰੂ ਜੀ ਨੇ ਪੁੱਛਿਆ, ਜਦੋਂ ਪਹਿਲਾਂ ਪੁੱਛਿਆ ਸੀ ਕਿ ਤੈਨੂੰ ਸਤਸੰਗੀ ਕਿਹੋ ਜਿਹੇ ਲੱਗਦੇ ਨੇ, ਉਸਨੇ ਸੱਚ ਬਿਆਨ ਕਰ ਦਿੱਤਾ। ਕਹਿੰਦਾ, ਮੈਨੂੰ ਸਤਸੰਗੀ ਅਵਾਰਾ ਪਸ਼ੂਆਂ ਵਰਗੇ ਦਿਖਾਈ ਦਿੰਦੇ ਨੇ, ਜਿਹੜੇ ਲੋਕਾਂ ਦੀਆਂ ਫਸਲਾਂ ਉਜਾੜਦੇ ਨੇ ਨਾ ਅਵਾਰਾ ਪਸ਼ੂ, ਮੈਨੂੰ ਸਤਸੰਗੀ ਇਹੋ ਜਿਹੇ ਲੱਗਦੇ ਨੇ। ਜਦੋਂ ਇੱਕ ਹਫ਼ਤੇ ਦੀ ਸੰਗਤ ਕੀਤੀ ਤਾਂ ਸਤਿਗੁਰੂ ਜੀ ਨੇ ਪੁੱਛਿਆ ਕਿ ਇਹ ਮਨੁੱਖ, ਤੈਨੂੰ ਹੁਣ ਸਤਸੰਗੀ ਕਿਹੋ ਜਿਹੇ ਲੱਗਦੇ ਨੇ? ਕਹਿੰਦਾ ਹੈ ਕਿ ਮੈਨੂੰ ਸਤਸੰਗੀ ਲੱਗਦੇ ਨੇ ਪੰਚਾਂ ਵਰਗੇ। ਪਿੰਡ ਦੇ ਜਿਹੜੇ ਪੰਚ ਹੁੰਦੇ ਨੇ ਉਹ ਨਿਰਣਾ ਕਰਦੇ ਨੇ ਕਿ ਇਹ ਗੱਲ ਸੱਚੀ ਹੈ, ਇਹ ਗੱਲ ਝੂਠੀ ਹੈ, ਇਹ ਠੀਕ ਹੈ, ਇਹ ਗਲਤ ਹੈ। ਸੰਗਤ ਵਿੱਚ ਆਉਣ ਨਾਲ ਪਤਾ ਲੱਗਦਾ ਹੈ ਕਿ ਕਿਹੜੇ ਕਰਮ ਕਰਨੇ ਨੇ, ਕਿਹੜੇ ਕਰਮ ਛੱਡਣੇ ਨੇ। ਉਹ ਮਨੁੱਖ ਕਹਿੰਦਾ, ਮੈਨੂੰ ਸਤਸੰਗੀ ਪੰਚਾਂ ਵਰਗੇ ਲੱਗਦੇ ਨੇ। ਸਤਿਗੁਰੂ ਜੀ ਨੇ ਥੋੜ੍ਹੇ ਦਿਨ ਉਸ ਨੂੰ ਹੋਰ ਅਟਕਾ ਲਿਆ। ਹਫ਼ਤੇ ਕੋ ਬਾਅਦ ਫਿਰ ਪੁੱਛਿਆ, ਤੈਨੂੰ ਸਤਸੰਗੀ ਕਿਹੋ ਜਿਹੇ ਲੱਗਦੇ ਨੇ? ਹੁਣ ਕਹਿੰਦਾ ਹੈ ਕਿ ਮੈਨੂੰ ਦੇਵਤਿਆਂ ਵਰਗੇ ਲੱਗਦੇ ਨੇ। ਕਿ ਦੇਵਤਿਆਂ ਦਾ ਕੰਮ ਹੁੰਦਾ ਹੈ ਲੋਕਾਂ ਦਾ ਪਰਉਪਕਾਰ ਕਰਨਾ, ਭਲਾ ਕਰਨਾ। ਇਹ ਸਤਸੰਗੀ ਵਾਕਿਆ ਹੀ ਦੇਵਤਿਆਂ ਵਰਗੇ ਨੇ, ਧਰਮ ਦੀ ਕਿਰਤ ਕਰਦੇ ਨੇ, ਕਿਰਤ ਕਰਕੇ ਆ ਕੇ ਗੁਰੂ ਕੀ ਬਾਣੀ ਨੂੰ ਸੁਣਦੇ ਨੇ ਅਤੇ ਨਾਲੇ ਵੰਡ ਕੇ ਛਕਦੇ ਨੇ। ਇਹ ਵੰਡ ਕੇ ਛਕਣ ਦਾ ਸੁਭਾਅ ਤਾਂ ਦੇਵਤਿਆਂ ਦਾ ਹੈ। ਮੈਨੂੰ ਸਤਸੰਗੀ ਦੇਵਤਿਆਂ ਵਰਗੇ ਲੱਗਦੇ ਨੇ। ਸਤਿਗੁਰੂ ਜੀ ਨੇ ਥੋੜ੍ਹੇ ਦਿਨ ਉਸ ਭਲੇ ਮਾਨਸ ਮਨੁੱਖ ਨੂੰ ਕਿਹਾ ਕਿ ਹੋਰ ਅਟਕੋ। ਸਤਸੰਗਤ ਜੀ ਇੱਕ ਕੁ ਮਹੀਨੇ ਬਾਅਦ ਜਦੋਂ ਪੁੱਛਿਆ ਕਿ ਹੁਣ ਤੈਨੂੰ ਸਤਸੰਗੀ ਕਿਹੋ ਜਿਹੇ ਲੱਗਦੇ ਨੇ, ਜਿਹੜਾ ਪਹਿਲਾਂ ਕਹਿੰਦਾ ਸੀ ਕਿ ਅਵਾਰਾ ਪਸ਼ੂਆਂ ਵਰਗੇ ਲੱਗਦੇ ਨੇ, ਉਹੀ ਮਨੁੱਖ ਕਹਿੰਦਾ ਹੈ ਕਿ ਮੈਨੂੰ ਸਤਸੰਗੀ ਪਰਮਾਤਮਾ ਦਾ ਰੂਪ ਦਿਖਾਈ ਦਿੰਦੇ ਨੇ। ਕਬੀਰ, ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਅੱਜ ਦਾ ਮੁਬਾਰਕ ਬਚਨ ਵੀ ਸਾਨੂੰ ਸਮਝਾ ਰਿਹਾ ਹੈ ਕਿ ਸੰਗਤ ਕਰਨ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ। ਗੁਰੂ ਅਰਜਨ ਸਾਹਿਬ ਜੀ ਸਿੱਖਿਆ ਦੇ ਰਹੇ ਨੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੀ ਇਹੀ ਸਿੱਖਿਆ ਹੈ ਕਿ ਦੇਹੇ ਸ਼ਿਵਾ ਬਰ ਮੋਹੇ, ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਗਿਆਨੀ ਸੰਤ ਸਿੰਘ ਜੀ ਮਸਕੀਨ ਇਸ ਪਾਵਨ ਸਟੇਜ ਤੋਂ ਅਕਸਰ ਬਚਨ ਕਰਿਆ ਕਰਦੇ ਸਨ। ਕਹਿੰਦੇ ਜੇ ਅਸੀਂ ਫੁੱਲਾਂ ਦੇ ਕੋਲ ਬੈਠ ਜਾਵਾਂਗੇ ਤੇ ਫੁੱਲਾਂ ਦੇ ਕੋਲ ਬੈਠਣ ਦੇ ਨਾਲ ਸਾਨੂੰ ਕੀ ਆਵੇਗਾ ਜੀ? ਖੁਸ਼ਬੂ ਆਵੇਗੀ, ਮਹਿਕ ਆਵੇਗੀ, ਸੁਗੰਧੀ ਆਵੇਗੀ। ਅਤੇ ਜੇ ਗੰਦਗੀ ਦੇ ਢੇਰ ਲਾ ਕੇ ਬੈਠ ਜਾਵਾਂਗੇ ਤੇ ਬਦਬੂ ਆਵੇਗੀ, ਅੱਗ ਦੇ ਕੋਲ ਬੈਠ ਜਾਵਾਂਗੇ ਤੇ ਸੇਕ ਲੱਗੇਗਾ, ਗਰਮੀ ਲੱਗੇਗੀ, ਠੰਡੇ ਪਹਾੜਾਂ 'ਤੇ ਚਲੇ ਜਾਵਾਂਗੇ ਤੇ ਠੰਡ ਲੱਗੇਗੀ। ਜਿਹੋ ਜੀ ਮਨੁੱਖ ਸੰਗਤ ਕਰਦਾ ਹੈ ਰੰਗਤ ਉਹੋ ਜੀ ਚੜ੍ਹ ਜਾਂਦੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਜੀ ਨੇ ਸਮਝਾਇਆ ਹੈ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅੱਜ ਵੀ ਸਮਝਾ ਰਹੇ ਹਨ।
ਹਰ ਪਾਈਐ ਭਾਗੀ ਸੁਣਦੈ ਰਾਗੀ, ਚਰਨ ਪ੍ਰਭੂ ਗਹਿ ਰਹੀਐ।
ਐ ਬੈਰਾਗੀ, ਮਾਇਆ ਵੱਲੋਂ ਉਪਰਾਮ ਹੋਣ ਵਾਲੇ ਜੀਵ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹ ਪਰਮਾਤਮਾ ਦੇ ਚਰਨਾਂ ਨੂੰ ਫੜ ਕੇ ਰੱਖਦੇ ਨੇ। ਪਰਮਾਤਮਾ ਦੇ ਚਰਨਾਂ ਨੂੰ ਪਕੜਨਾ ਕੀ ਹੈ? ਗੁਰੂ ਦੇ ਸ਼ਬਦ ਦੀ ਰੋਸ਼ਨੀ ਦੇ ਵਿੱਚ ਚੱਲਣਾ।
ਇਹੋ ਮਨ ਦੀਜੈ ਸੰਕ ਨਾ ਕੀਜੈ, ਗੁਰਮੁਖ ਤਜ ਬਹੁ ਮਾਣਾ।
ਇਹ ਜਿਹੜਾ ਆਪਣਾ ਮਨ ਹੈ ਇਹ ਗੁਰੂ ਨੂੰ ਭੇਟਾ ਕਰ ਦਿਓ। ਆਪਣੇ ਮਨ ਦੀ ਮਤ ਨਹੀਂ ਵਰਤਣੀ, ਗੁਰੂ ਦੀ ਮਤ ਵਰਤਣੀ ਹੈ। ਇਹਦੇ ਵਿੱਚ ਸ਼ੰਕਾ ਨਹੀਂ ਕਰਨੀ। ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਮਨ ਵੇਚੈ ਸਤਿਗੁਰ ਕੈ ਪਾਸ ਅਤੇ ਸੇਵਕ ਕੈ ਕਾਰਜ ਰਾਸ। ਉਸ ਸੇਵਕ ਦੇ ਕਾਰਜ ਰਾਸ ਹੁੰਦੇ ਨੇ ਜਿਹੜਾ ਮਨ ਗੁਰੂ ਨੂੰ ਭੇਟਾ ਕਰ ਦਿੰਦਾ ਹੈ ਔਰ ਮਾਣ ਹੰਕਾਰ ਨੂੰ ਤਿਆਗ ਦਿੰਦਾ ਹੈ।
ਨਾਨਕ ਦੀਨ ਭਗਤ ਭਵ ਤਾਰਨ, ਤੇਰੇ ਕਿਆ ਗੁਣ ਆਖ ਵਖਾਣਾ।
ਐ ਭਗਤਾਂ ਨੂੰ ਸੰਸਾਰ ਭਵਜਲ ਤੋਂ ਤਾਰਨ ਵਾਲੇ ਪਰਮਾਤਮਾ ਜੀ, ਮੈਂ ਤੁਹਾਡੇ ਕਿਹੜੇ ਗੁਣ ਕਹਿ ਕੇ ਬਿਆਨ ਕਰਾਂ? ਨਹੀਂ ਬਿਆਨ ਕਰ ਸਕਦਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਤੁਹਾਡੀ ਮਹਿਮਾ ਬਿਆਨ ਨਹੀਂ ਹੋ ਸਕਦੀ।
ਸੁਣ ਬਾਵਰੇ ਕਿਆ ਕੀਚੈ ਕੂੜਾ ਮਾਨੋ।
ਐ ਬਾਵਰੇ, ਐ ਕਮਲੇ, ਐ ਝੱਲੇ ਮਨੁੱਖ, ਤੂੰ ਕਿਉਂ ਕੂੜਾ ਮਾਣ ਕਰਦਾ ਹੈ, ਝੂਠਾ ਹੰਕਾਰ ਕਰਦਾ ਹੈ?
ਸੁਣ ਬਾਵਰੇ ਹਬ ਵੈਸੀ ਗਰਭ ਗੁਮਾਨੋ।
ਇਹ ਜਿਹੜਾ ਗਰਭ ਹੈ, ਗੁਮਾਨ ਹੈ, ਨਾਸ ਕਿਵੇਂ ਹੋਵੇਗਾ? ਜਦੋਂ ਗੁਰੂ ਦੇ ਸ਼ਬਦ ਨੂੰ ਕਮਾਵੇਂਗਾ।
ਨਿਹ ਚਲ ਹਬ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ।
ਇਹ ਜਿਸ ਨੂੰ ਤੂੰ ਨਿਹਚਲ ਸਮਝ ਬੈਠਾ ਹੈ, ਸਥਿਰ ਸਮਝ ਬੈਠਾ ਹੈ ਸੰਸਾਰ ਨੂੰ, ਇਹ ਸਭ ਜਾਣ ਵਾਲਾ ਹੈ, ਸਦੀਵੀ ਨਹੀਂ ਹੈ, ਇਹ ਨਾਸਵੰਤ ਹੈ। ਇਸ ਕਰਕੇ ਤੂੰ ਕੀ ਕਰ, ਸੰਤ ਪ੍ਰਭੂ ਹੋਏ ਦਾਸੋ, ਪਰਮਾਤਮਾ ਦਾ ਅਤੇ ਗੁਰੂ ਦਾ ਦਾਸ ਬਣ ਕੇ ਜੀਵਨ ਬਸਰ ਕਰ।
ਜੀਵਤ ਮਰੀਐ ਭਾਉ ਜਲ ਤਰੀਐ, ਜੇ ਥੀਵੈ ਕਰਮ ਲਿਖੇ ਆਸਾ।
ਜੇ ਕਰਮਾਂ ਦੇ ਅਨੁਸਾਰ ਮਸਤਕ ਦੇ ਭਾਗ ਦੇ ਵਿੱਚ ਲਿਖਿਆ ਹੋਵੇ ਤਾਂ ਜੀਵਤ ਮਰੀਏ, ਮਨੁੱਖ ਜਿਉਂਦਾ ਜੀ ਮਰ ਜਾਂਦਾ ਹੈ। ਸਾਧ ਸੰਗਤ ਜੀ, ਇਹ ਬਾਣੀ ਵਿੱਚ ਬਚਨ ਵਾਰ ਵਾਰ ਆਉਂਦੇ ਨੇ ਜੀਵਤ ਮਰਨ ਦੇ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਏ ਨੇ। ਜੀਵਤ ਮਰਨਾ ਕੀ ਹੈ, ਇਹਦੀ ਵਿਆਖਿਆ ਜਿਹੋ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ, ਉਹੋ ਜੀ ਕੋਈ ਹੋਰ ਨਹੀਂ ਕਰ ਸਕਦਾ। ਗੁਰੂ ਅੰਗਦ ਸਾਹਿਬ ਜੀ ਦਾ ਸਲੋਕ ਹੈ, ਜੀਵਤ ਮਰਨਾ ਕੀ ਹੈ, ਅੱਖੀਂ ਬਾਜੋਂ ਵੇਖਣਾ, ਵਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਨ ਹੱਥਾਂ ਕਰਨਾ, ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਇਹ ਹੈ ਜੀਵਤ ਮਰਨਾ। ਅੱਖਾਂ ਤੋਂ ਬਗੈਰ ਵੇਖਣਾ, ਕੰਨਾਂ ਤੋਂ ਬਗੈਰ ਸੁਣਨਾ, ਜੀਭ ਤੋਂ ਬਗੈਰ ਬੋਲਣਾ। ਹੁਣ ਪੁੱਛਿਆ ਜਾ ਸਕਦਾ ਹੈ ਕਿ ਪਾਤਸ਼ਾਹ ਜੀ, ਅੱਖਾਂ ਤੋਂ ਬਗੈਰ ਤਾਂ ਵੇਖਿਆ ਨਹੀਂ ਜਾ ਸਕਦਾ, ਜੇ ਕੰਨ ਹੀ ਨਾ ਹੋਣ ਫਿਰ ਸੁਣਾਂਗੇ ਕਿਵੇਂ? ਸਤਿਗੁਰੂ ਜੀ ਕੀ ਸਮਝਾ ਰਹੇ ਹੋ? ਅਤੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਅੱਖਾਂ ਦੇ ਨਾਲ ਪਰਾਇਆ ਰੂਪ ਮੰਦੀ ਨਿਗਾਹ ਨਾਲ ਨਹੀਂ ਤੱਕਣਾ, ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਹੀਂ ਸਰਵਣ ਕਰਨੀ, ਜੀਵ ਦੇ ਨਾਲ ਕੌੜੇ ਵਚਨ ਨਹੀਂ ਬੋਲਣੇ। ਇਹਨੂੰ ਕਹਿੰਦੇ ਨੇ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਤੋ ਸਤਿਗੁਰੂ ਜੀ ਸਾਨੂੰ ਜੀਵਤ ਮਰਨ ਦਾ ਢੰਗ ਸਮਝਾ ਰਹੇ ਹਨ।
ਗੁਰ ਸੇਵੀ ਜੈ ਅੰਮ੍ਰਿਤ ਪੀਜੈ, ਜਿਸ ਲਾਵਹੇ ਸਹਿਜ ਧਿਆਨੋ।
ਜਿਨ੍ਹਾਂ ਦੀ ਧਿਆਨ ਸਹਿਜ ਅਵਸਥਾ ਦੇ ਵਿੱਚ ਟਿਕ ਗਿਆ, ਉਹ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੀ ਸੇਵਾ ਕਰਕੇ ਅੰਮ੍ਰਿਤ ਪੀਂਦੇ ਨੇ। ਗੁਰੂ ਦੀ ਸੇਵਾ ਕੀ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਕਿ ਗੁਰੂ ਦੀ ਸੇਵਾ ਕੀ ਹੈ, ਸਤਿਗੁਰੂ ਜੀ ਸਾਡੀ ਅਗਵਾਈ ਕਰਦੇ ਨੇ ਕਿ ਗੁਰ ਕੀ ਸੇਵਾ ਸ਼ਬਦ ਵਿਚਾਰ, ਪਾਵਨ ਵਾਕ ਹੈ, ਗੁਰ ਕੀ ਸੇਵਾ ਸ਼ਬਦ ਵਿਚਾਰ। ਜਿੱਥੇ ਲੰਗਰ ਘਰ ਦੇ ਵਿੱਚ ਲੰਗਰ ਬਣਾਉਣ ਦੀ ਸੇਵਾ ਹੈ, ਜੋੜੇ ਘਰ ਦੇ ਵਿੱਚ ਜੋੜੇ ਰੱਖਣ ਦੀ, ਝਾੜਨ ਦੀ ਸੇਵਾ ਹੈ, ਧੁਲਾਈ ਦੀ ਸੇਵਾ ਹੈ, ਉੱਥੇ ਨਾਲ ਸਾਧ ਸੰਗਤ ਜੀ ਯਾਦ ਰੱਖਣਾ, ਬਾਣੀ ਨੂੰ ਵਿਚਾਰਨਾ ਵੀ ਗੁਰੂ ਦੀ ਸੇਵਾ ਹੈ। ਕਿ ਸਤਿਗੁਰ ਦਾ ਸ਼ਬਦ ਸਾਨੂੰ ਕੀ ਸਮਝਾ ਰਿਹਾ ਹੈ, ਸਾਡੀ ਕੀ ਅਗਵਾਈ ਕਰ ਰਿਹਾ ਹੈ, ਇਹ ਵੀ ਗੁਰੂ ਦੀ ਸੇਵਾ ਹੈ।
ਨਾਨਕ ਸਰਨ ਪਿਆ ਹਰ ਦੁਆਰੈ, ਹਉ ਬਲ ਬਲ ਸਾਧੁ ਕੁਰਬਾਨੋ।
ਤੀਸਰੇ ਬੰਦ ਵਿੱਚ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਮੈਂ ਪਰਮਾਤਮਾ ਤੋਂ ਫਦਕੇ ਹਾਂ, ਸਦਕੇ ਹਾਂ, ਕੁਰਬਾਨ ਹਾਂ, ਮੈਂ ਉਸਦੀ ਸ਼ਰਨ ਪਿਆ ਹਾਂ।
ਸੁਣ ਬਾਵਰੇ ਮਤ ਜਾਣਹਿ ਪ੍ਰਭ ਮੈਂ ਪਾਇਆ।
ਐ ਬਾਵਰੇ, ਇਹ ਮਤਾ ਸਮਝ ਕਿ ਮੈਂ ਆਪਣੀ ਮਿਹਨਤ ਨਾਲ ਪ੍ਰਭੂ ਨੂੰ ਪਾ ਲਵਾਂਗਾ। ਜੇ ਤੇਰੀ ਇਹ ਸੋਚ ਹੈ ਨਾ ਕਿ ਮੈਂ ਆਪਣੀ ਉਦਮ ਨਾਲ, ਆਪਣੀ ਚਤਰਾਈ ਨਾਲ, ਚਲਾਕੀ ਨਾਲ ਪਰਮਾਤਮਾ ਪਾ ਲਵਾਂਗਾ, ਤਾਂ ਇਹ ਜਿਹੜੀ ਤੇਰੀ ਸੋਚ ਹੈ ਗਲਤ ਹੈ। ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਸਤਿਗੁਰੂ ਜੀ ਨੇ ਅਗਵਾਈ ਕੀਤੀ ਹੈ ਕਿ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ, ਪਰਮਾਤਮਾ ਦਾ ਸਿਮਰਨ ਕਰਦੇ ਨੇ, ਉਹ ਪਰਮਾਤਮਾ ਦੇ ਦਰ ਤੋਂ ਦਾਤ ਪ੍ਰਾਪਤ ਕਰ ਲੈਂਦੇ ਨੇ, ਪਰਮਾਤਮਾ ਨੂੰ ਮਿਲ ਜਾਂਦੇ ਨੇ। ਸ਼ਬਦ ਹੈ ਪਹਿਲੇ ਪਹਿਰੇ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਪਰ ਮਤਾ ਕੋਈ ਸਮਝ ਲਵੇ ਕਿ ਮੈਂ ਅੰਮ੍ਰਿਤ ਵੇਲੇ ਉੱਠਿਆ ਹਾਂ, ਸਿਮਰਨ ਕੀਤਾ ਹੈ, ਨਿਤਨੇਮ ਦੀ ਬਾਣੀ ਦਾ ਪਾਠ ਕੀਤਾ ਹੈ, ਸਾਰੇ ਫਰਜ਼ ਪੂਰੇ ਕੀਤੇ ਨੇ, ਹੁਣ ਪਰਮਾਤਮਾ ਮੈਨੂੰ ਮਿਲ ਹੀ ਜਾਣਾ ਚਾਹੀਦਾ ਹੈ, ਮੇਰਾ ਹੱਕ ਬਣਦਾ ਹੈ। ਸਤਿਗੁਰ ਨੇ ਨਾਲ ਹੀ ਅਗਵਾਈ ਕਰਨ ਵਾਸਤੇ ਸਲੋਕ ਅੰਕਿਤ ਕਰ ਦਿੱਤਾ ਕਿ ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਤਾਂ ਪਰਮਾਤਮਾ ਦੀ ਦਾਤ ਹੈ। ਕਈ ਜੀਵ ਜਾਗਦੇ ਨਹੀਂ ਲੈਂਦੇ, ਉਹਨਾਂ ਅੰਦਰ ਹੰਕਾਰ ਆ ਜਾਂਦਾ ਹੈ ਕਿ ਮੈਂ ਇੰਨੀ ਬਾਣੀ ਪੜ੍ਹੀ, ਸਿਮਰਨ ਕੀਤਾ। ਕਈਆਂ ਨੂੰ, ਸੁੱਤਿਆਂ ਨੂੰ ਮਾਇਆ ਦੀ ਗੂੜੀ ਨੀਂਦ ਵਿੱਚੋਂ ਜਗਾ ਕੇ ਪਰਮਾਤਮਾ ਇਹ ਦਾਤ ਦੇ ਦਿੰਦਾ ਹੈ।
ਸੁਣ ਬਾਵਰੇ ਥੀਓ ਰੇਨ ਜਿਨੀ ਪ੍ਰਭ ਧਿਆਇਆ।
ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ, ਉਹਨਾਂ ਦੀ ਰੇਨ ਬਣ ਜਾ, ਉਹਨਾਂ ਦੀ ਧੂੜ ਬਣ ਜਾ, ਉਹਨਾਂ ਦੀ ਸੰਗਤ ਕਦੀ ਨਾ ਛੱਡ। ਆਪਾਂ ਇਹ ਅਰਦਾਸ ਬੇਨਤੀ ਕਰਕੇ ਰੋਜ਼ ਸੌਂਦੇ ਹਾਂ ਕਿ ਅੰਤਰਜਾਮੀ ਪੁਰਖ ਵਿਧਾਤਾ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ। ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਸੰਗਤ ਕਰਨ ਦੇ ਵਿੱਚ ਕਦੀ ਢਿੱਲ ਨਹੀਂ ਕਰਨੀ ਚਾਹੀਦੀ।
ਜਿਨ ਪ੍ਰਭ ਤੇ ਆਇਆ ਤਿਨ ਸੁਖ ਪਾਇਆ ਵੱਡ ਭਾਗੀ ਦਰਸ਼ਨ ਪਾਈਆ।
ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ ਹੈ ਉਹਨਾਂ ਨੇ ਸੁੱਖਾਂ ਨੂੰ ਪ੍ਰਾਪਤ ਕਰ ਲਿਆ। ਔਰ ਇਹੋ ਜੇ ਗੁਰੂ ਸਵਾਰਿਆਂ ਦੇ ਦਰਸ਼ਨ ਵੱਡਿਆਂ ਭਾਗਾਂ ਨਾਲ ਹੁੰਦੇ ਹਨ।
ਥੀਓ ਨਿਮਾਣਾ ਸਦ ਕੁਰਬਾਣਾ ਸਗਲਾ ਆਪ ਮਿਟਾਈਆ।
ਸਤਿਗੁਰੂ ਜੀ ਸਾਨੂੰ ਜੀਵਨ ਜਾਚ ਸਿਖਾ ਰਹੇ ਨੇ, ਜੀਵਨ ਜਿਉਣ ਦਾ ਢੰਗ ਸਿਖਾ ਰਹੇ ਨੇ। ਥੀਓ ਨਿਮਾਣਾ ਸਦ ਕੁਰਬਾਣਾ, ਜਿਹੜੇ ਨਿਮਰਤਾ ਵਿੱਚ ਆ ਗਏ ਉਹਨਾਂ ਤੋਂ ਫਦਕੇ ਜਾਣਾ ਚਾਹੀਦਾ ਹੈ, ਕੁਰਬਾਨ ਜਾਣਾ ਚਾਹੀਦਾ ਹੈ। ਹਉ ਤਿਸ ਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਨਾਂ ਕੋਲੋਂ ਸਦਕੇ ਹਾਂ ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਹੰਕਾਰ ਨਹੀਂ ਹੈ। ਸਤਿਗੁਰੂ ਜੀ ਵਾਰ ਵਾਰ ਇਹ ਗੱਲ ਤੋਂ ਸਾਨੂੰ ਸਮਝਾ ਰਹੇ ਨੇ, ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ। ਜਦੋਂ ਗੁਰੂ ਨੂੰ ਮਿਲਣ ਵਾਸਤੇ ਜਾਓ ਨਾਲ ਕਿਸੇ ਨੂੰ ਨਹੀਂ ਖੜਨਾ ਚਾਹੀਦਾ। ਕਿਉਂ ਨਹੀਂ ਖੜਨਾ ਚਾਹੀਦਾ? ਆਪਾਂ ਤਾਂ ਕਹਿੰਦੇ ਹਾਂ ਕਿ ਸੰਗਤ ਵਿੱਚ ਸਭ ਨਾਲੋਂ ਵੱਧ ਇਨਸਾਨ ਆਉਣ, ਜਿੰਨੇ ਵੀ ਜੀਵ ਆਉਣਗੇ ਉਹਨਾਂ ਦਾ ਭਲਾ ਹੈ ਅਤੇ ਲਿਆਉਣਾ ਵੀ ਚਾਹੀਦਾ ਹੈ। ਇੱਥੇ ਸਤਿਗੁਰੂ ਜੀ ਕੀ ਸਮਝਾ ਰਹੇ ਨੇ ਕਿ ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਕੋਏ, ਕੀ ਸਾਥ ਨਹੀਂ ਖੜਨਾ? ਇਸ ਤੋਂ ਪਹਿਲੇ ਸਲੋਕ ਸਾਧ ਸੰਗਤ ਜੀ ਪੜ੍ਹੋ, ਉਹਨਾਂ ਵਿੱਚ ਦੱਸਿਆ ਹੈ ਕੀ ਸਾਥ ਨਹੀਂ ਖੜਨਾ, ਹੰਕਾਰ ਨੂੰ ਨਾਲ ਨਹੀਂ ਖੜਨਾ। ਮੈਂ ਇਲਾਕੇ ਦਾ ਚੌਧਰੀ ਹਾਂ, ਮੈਂ ਸਰਪੰਚ ਹਾਂ, ਮੈਂ ਮੁਖੀ ਹਾਂ, ਮੈਂ ਪ੍ਰਧਾਨ ਹਾਂ, ਇਹ ਜਿਹੜਾ ਹੰਕਾਰ ਹੈ ਇਹਨੂੰ ਇੱਕ ਪਾਸੇ ਰੱਖ ਕੇ ਆਉਣਾ ਹੈ। ਅਤੇ ਜਿਹੜੇ ਲੈ ਕੇ ਆਉਂਦੇ ਨੇ ਗੁਰੂ ਅਰਜਨ ਸਾਹਿਬ ਜੀ ਉਹਨਾਂ ਨੂੰ ਸਮਝਾਉਂਦੇ ਨੇ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਮਾਨ, ਜੋ ਜਾਣੇ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੂਣ ਭਰਮਾਵੇ। ਜਿਨ੍ਹਾਂ ਨੂੰ ਇਹ ਹੰਕਾਰ ਹੈ ਕਿ ਮੇਰੀ ਇੰਨੀ ਜ਼ਮੀਨ ਇੰਨੀ ਜਾਇਦਾਦ, ਸਤਿਗੁਰੂ ਉਹਨਾਂ ਬਾਰੇ ਪਤਾ ਕੀ ਵਿਚਾਰ ਦਿੰਦੇ ਨੇ, ਧਨ ਭੂਮ ਕਾ ਜੋ ਕਰੇ ਘਮਾਨ ਸੋ ਮੂਰਖ ਅੰਧਾ ਅਗਿਆਨ। ਤਿੰਨ ਗੱਲਾਂ ਕਹੀਆਂ ਨੇ, ਮੂਰਖ ਹੈ, ਅੰਧਾ ਹੈ ਅਤੇ ਅਗਿਆਨੀ ਹੈ। ਅਤੇ ਅੰਤ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਜਿਹਦੇ ਹਿਰਦੇ ਵਿੱਚ ਨਿਮਰਤਾ ਵੱਸ ਗਈ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਤੋ ਸਤਿਗੁਰੂ ਜੀ ਨਿਮਰਤਾ ਦੇ ਵਿੱਚ ਜਿਉਣਾ ਦਾ ਢੰਗ ਸਿਖਾਉਂਦੇ ਨੇ। ਆਓ ਅੱਗੇ ਸਤਿਗੁਰੂ ਜੀ ਸਾਨੂੰ ਕੀ ਸਮਝਾ ਰਹੇ ਹਨ।
ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵਿਚਾਇਆ।
ਉਸਦੇ ਵੱਡੇ ਭਾਗ ਜਿਨ੍ਹਾਂ ਨੇ ਪ੍ਰਭੂ ਨੂੰ ਲੱਦਾ ਲੱਭ ਲਿਆ ਉਹਨਾਂ ਦੇ ਦਰਸ਼ਨ ਜਿਹੜੇ ਨੇ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੇ ਹਨ।
ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਣਾਇਆ।
ਸ਼ਬਦ ਦੀ ਸਮਾਪਤੀ ਕਰਦਿਆਂ ਧੰਨ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ, ਨਾਨਕ ਦੀਨ ਸਰਨ ਸੁਖ ਸਾਗਰ, ਮੈਂ ਸੁੱਖਾਂ ਦੇ ਸਾਗਰ ਇਹ ਪਰਮਾਤਮਾ ਜੀ ਉਹ ਆਪ ਜੀ ਦੀ ਸਰਨ ਨੂੰ ਪਕੜਿਆ ਹੈ। ਰਾਖ ਲਾਜ ਅਪਣਾਇਆ, ਤੂੰ ਆਪਣਾ ਜਾਣ ਕੇ ਲਾਜ ਰੱਖ, ਇੱਜ਼ਤ ਰੱਖ, ਸਤਿਗੁਰੂ ਜੀ ਨੇ ਇਹ ਅੱਜ ਸਾਨੂੰ ਮੁਬਾਰਕ ਵਚਨ ਦੇ ਵਿੱਚ ਸਿੱਖਿਆ ਦਿੱਤੀ ਹੈ ਕਿ ਇਹ ਕਮਲੇ ਜੀਵ ਬੌਰੇ ਜੀਵ ਪਰਮਾਤਮਾ ਦਾ ਸਿਮਰਨ ਕਰ। ਸਤਿਸੰਗਤ ਜੀ, ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ। ਅੱਜ ਜਿੱਥੇ ਵੀ ਦੇਸ਼ ਵਿਦੇਸ਼ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਯਾਦ ਵਿੱਚ ਨਗਰ ਕੀਰਤਨ ਆਰੰਭ ਹੋ ਰਹੇ ਨੇ, ਉੱਥੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੀ ਨਗਰ ਕੀਰਤਨ ਆਰੰਭ ਹੋਣਾ ਹੈ, ਜੋ ਸ਼ਹਿਰ ਦੇ ਵਿੱਚ ਵੱਖ ਵੱਖ ਜਗ੍ਹਾ ਤੋਂ ਹੁੰਦਿਆਂ ਹੋਇਆਂ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਪਹੁੰਚਣਾ ਹੈ। ਸਿੱਖ ਵੀਰਾਂ ਦੀ, ਗੁਰੂ ਕੇ ਪਿਆਰ ਕਰਨ ਵਾਲਿਆਂ ਦੀ ਸ਼ਰਧਾ ਤੋਂ ਫਦਕੇ ਜਾਈਏ, ਜਿੱਥੇ ਨਗਰ ਕੀਰਤਨ ਦੇ ਅੱਗੇ ਬੌਕਰ ਦੇ ਨਾਲ ਸਫਾਈ ਕਰਦੇ ਨੇ, ਪਾਣੀ ਤਰੌਂਕਦੇ ਨੇ, ਉੱਥੇ ਮੈਂ ਵੇਖਿਆ ਹੈ ਕਿ ਸੰਗਤ ਜਦੋਂ ਸਤਿਗੁਰੂ ਜੀ ਦਾ ਨਗਰ ਕੀਰਤਨ ਗੁਜ਼ਰ ਜਾਂਦਾ ਹੈ, ਲੰਘ ਜਾਂਦਾ ਹੈ, ਅਤੇ ਜਿਹੜੇ ਪਿਛਲੇ ਪਾਸੇ ਡੂਨੇ ਪੱਤਰੇ ਪਏ ਨੇ ਉਹਨਾਂ ਨੂੰ ਵੀ ਸਾਫ਼ ਕਰਦੇ ਨੇ। ਇਹ ਗੱਲ ਚੰਗਾ ਮੈਸੇਜ ਦਿੰਦੀ ਹੈ ਸਮਾਜ ਨੂੰ। ਕਲਕੱਤੇ ਦੇ ਵਿੱਚ ਮੈਂ ਅਕਸਰ ਜਾ ਕੇ ਦੇਖਦਾ ਹਾਂ, ਕਰੀਬਨ ਗੁਰਪੁਰਬਾਂ 'ਤੇ ਇੱਕ ਉਸ ਜਗ੍ਹਾ 'ਤੇ ਮੈਦਾਨ ਹੈ ਜਿਹਨੂੰ ਕਹਿੰਦੇ ਸ਼ਹੀਦ ਮਨਾਰ ਧਰਮਤੱਲਾ। 10-15 ਏਕੜ ਦੇ ਵਿੱਚ ਜਿੰਨੀ ਕਲਕੱਤੇ ਦੀ ਸੰਗਤ ਹੈ ਇਕੱਠੀ ਹੋ ਕੇ ਗੁਰਪੁਰਬ ਮਨਾਉਂਦੀ ਹੈ। ਇਹ ਗੱਲ ਬੜੀ ਖੁਸ਼ੀ ਵਾਲੀ ਹੈ ਕਿ ਇਕੱਠੇ ਹੋ ਕੇ ਗੁਰਪੁਰਬ ਮਨਾਉਣਾ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸ਼ਤਾਬਦੀ ਸਮਾਗਮ ਮਨਾ ਰਹੀ ਹੋਈ ਹੈ। ਕਲਕੱਤੇ ਵਿੱਚ ਵੇਖਿਆ, ਔਰ ਸਾਧ ਸੰਗਤ ਜੀ, ਉਹ ਸ਼ਹੀਦ ਮਨਾਰ ਧਰਮਤੱਲਾ ਫੌਜ ਦਾ ਏਰੀਆ ਹੈ, ਕੋਈ 15-20 ਏਕੜ ਹੋਵੇਗਾ। ਕੇਵਲ ਉਹ ਫੌਜੀ ਵੀਰ ਸਰਦਾਰਾਂ ਨੂੰ ਦਿੰਦੇ ਨੇ ਗੁਰਪੁਰਬ ਮਨਾਉਣ ਵਾਸਤੇ। ਪੁੱਛਿਆ ਪ੍ਰਬੰਧਕਾਂ ਨੂੰ ਕਿਉਂ ਦਿੰਦੇ ਨੇ, ਕਹਿੰਦੇ ਨੇ ਜਿਹੜੇ ਸਿੱਖ ਨੇ ਨਾ ਜਦੋਂ ਲੰਗਰ ਲਗਾਉਂਦੇ ਨੇ, ਬਾਅਦ ਵਿੱਚ ਜਿਸ ਤਰ੍ਹਾਂ ਦਾ ਉਹ ਅਸਥਾਨ ਲਿਆ ਸੀ ਉਸ ਤਰ੍ਹਾਂ ਦੀ ਸਫਾਈ ਕਰਕੇ ਫਿਰ ਫੌਜ ਦੇ ਹਵਾਲੇ ਕਰ ਜਾਂਦੇ ਨੇ। ਇਸ ਕਰਕੇ ਫੌਜੀ ਵੀਰ ਕੇਵਲ ਸਰਦਾਰਾਂ ਨੂੰ ਦਿੰਦੇ ਨੇ। ਇਹ ਕਿੱਡੀ ਚੰਗੀ ਗੱਲ ਹੈ ਜਦੋਂ ਅਸੀਂ ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ ਅਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਸਤੇ ਉਸੇ ਰੂਪ ਦੇ ਵਿੱਚ ਹੀ ਗਲੀਆਂ ਸੜਕਾਂ ਚਾਹੀਦੀਆਂ ਨੇ। ਇਸ ਸੰਬੰਧੀ ਅੱਜ ਉਦਮ ਆਰੰਭ ਵੀ ਹੋ ਗਏ ਨੇ ਕਿ ਸੰਤ ਮਹਾਂਪੁਰਸ਼ ਇਸ ਪਾਸੇ ਧਿਆਨ ਦੇਣ ਲੱਗ ਪਏ ਨੇ। ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਆਪ ਜੀ ਵੇਖਦੇ ਹੋ ਕਿ ਕਿਵੇਂ 2 ਵਜੇ 12 ਵਜੇ ਆ ਜਾਵੋ, ਸੜਕਾਂ ਦੀ ਸਫਾਈ ਹੋ ਰਹੀ ਹੈ, ਧੁਲਾਈ ਹੋ ਰਹੀ ਹੈ, ਜਿਹੜੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਆ ਰਹੀਆਂ ਨੇ। ਅਤੇ ਮੈਨੂੰ ਮਹਾਂਪੁਰਖ ਮਿਲੇ ਕਹਿਣ ਲੱਗੇ ਕਿ ਕੁਝ ਸਮੇਂ ਤੱਕ ਜਿੰਨੀਆਂ ਸੜਕਾਂ ਨੇ ਇਹਨਾਂ ਨੂੰ ਪਾਣੀ ਦੇ ਨਾਲ ਧੋਇਆ ਵੀ ਕਰਨਾ ਹੈ, ਜਿਹੜੀਆਂ ਹਰਿਮੰਦਰ ਸਾਹਿਬ ਨੂੰ ਆਉਂਦੀਆਂ ਨੇ। ਕਿੰਨੀ ਚੰਗੀ ਵਿਚਾਰ ਹੈ। ਤੋ ਆਪਾਂ ਗੁਰੂ ਸਾਹਿਬ ਜੀ ਦੇ ਮਾਰਗ 'ਤੇ ਚੱਲਣ ਦਾ ਯਤਨ ਕਰਨਾ ਹੈ ਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਸਰਵਣ ਕਰੀਏ ਜੀ।
ਉਹ ਧਨ ਪਾਗ ਸੁਧਾ ਜਿਨ ਪ੍ਰਭ ਲੱਦਾ, ਹਮ ਤਿਸ ਪਹਿ ਆਪ ਵਿਚਾਇਆ। ਨਾਨਕ ਦੀਨ ਸਰਣ ਸੁਖ ਸਾਗਰ, ਰਾਖ ਲਾਜ ਅਪਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।